अटल प्रतापी गैर महाशी सतगुरु प्रताप सिंह जी ने यह पवित्र उपदेश बैंकॉक विखे सत्संग दे पले लई 22 अक्टूबर 1955 नूं उच्चारण कीते।
संगत, मैं दो अर्जाओं करनी है। वक्त पे होया होया है कि पे चीज है मैं अगे बहुते घरी भी अर्जी है और भी तो अगे कर रहा हूं। तस्वीर के मुतालिक है जिन्हों घर तस्वीर लगिया हुई सतगुर तस्वीर के नाल जे तुसी मेरा कहना मानते हो तो मेरी तस्वीर उसे बराबर ना लाया करो, वो तू थले रखिया करो। घर तस्वीर या होर कई शरीर उन्होंने तस्वीर जेड़े गुरु हरि सिंह जी गुरु नहीं मानते जेड़े इस गलो मुनकर हैं उन्होंने तस्वीर भी तुम बराबर घर चलाइया। जरा आपो अपने घरे ध्यान देना, मेनू जान लग्या पता लगा मैं देखिया जाके बहुत करी क्योंकि गुरु साहेब ने जन्म साखी में एक चीज महाराज ने लिखी है छे हत्या मनिया दुनिया विच लड़की का मारना गऊ का मारना ब्रह्म का मारना वंश का घात करना पैसे लेके किसी के ना देने विश्वासघात करना ये छे हत्या जो जन्म साखी च लिखा है कि खट हत्या के कुल है जे गुर ते सिख फिर जाए। एक एक हत्या वड्डी वड्डी भारी मनिया है पर जे सिख गुरु तो फिर जाए एक वो पुरुष हैं जिन्होंने गुरु नू मनिया ही नहीं। एक जेड़े मन के फेर फिरते हैं महाराज ने बाणी विच लिखिया है गुरमुख सनमुख मनमुख बेमुखिया। एक हैं गुरमुख जिन्होंने गुरु नू मुख मनिया जो गुरु ने हुक्म उसे उत्ते उन्होंने पूरना पाया जिस तरह लहना जी तो गुरु अंगद जी बने गुरु नू ही मुख मनिया और किसे चीज की परवाह ही नहीं की। जे आखिया या पुरशा माई नाल भोग करिया तो सुर गए हूं लोगों के दिल च यह चीज आई ना भी की करन लगे हैं पर सतगुरा ने नाल जो कुछ बख्शिया सी वो दसिया जाके माता का दुध चुंगे आए आके पुछया भी माई नाल भोग करिया है की करिया जो माई का भोग सी माई का दुध चुंगे आया। भाई बाला जी कहते गुरु अंगद जी जिस वेले मुर्दे वाला साग वर्ग फिर मैं बाबा बुढ़ा भी खिसक तुरे। गुरमुख जिन्होंने गुरु नू मुख जानिया पर मेरे ले जाएगा सात जना के पूर सनमुख केड़े जिन्होंने जेड़े सनमुख रहे जो बचन सामने सतगुरां ने बिना सतगुरु तो होर किसे वाल नहीं मुंह कीता। ते मनमुख कौन हन साहिब कहते हन मनमुख आवै मनमुख जावै मनमुख फिर फिर चोटा खावै जितने नरक से मनमुख भोगे गुरमुख लेप न मासा है। जिन्होंने मन नू मुख समझिया ये कशहरा भी पा रहा है अमृत भी छक लिया है क्या क्या चलो तमाकू च की बनिया होया है शराब च की बनिया होया है मांस च की बनिया होया है दाढ़ी च की बनिया होया है बनन च की है जा मुन्नण च की है ओ हन मनमुख जिन्होंने मन नू मुख रखिया जो मन ने चाहिया जे मन ने चाहिया तां खंजरां ते चला गया मन ने चाहिया सिनेमे चला गया मन ने चाहिया शराब पी ली मन ने चाहिया मांस खा लिया मन ने चाहिया बुरे कम कीते वो है मनमुख। और वेमुख कौन है? वेमुख ओ है जेड़ा गुरु नु मन के गुरु तो मुंह फेर जावे। सतगुरु ते जो मुंह फेरे मथे तन काले, अन दुख कुमावे नित जोहे जम जाले। सुपने सुख न देखनी बहु चिंता पर जाले। महाराज ने वेमुख का दर्जा भाई गुरदास जी एक जगह लिखते हैं कि एक पासे ना आंदा होवे शेर, एक पासे होवे वेमुख। कहने सी सोहे जाना भला, ना किस वेमुख सोहे जाए। शेर दे सामने जाके बिशक मर जाए पर वेमुख दे मथे ना लगे। ध्यान देने की लोड़ है। अपनी तस्वीर बच्चों दस्वीर अपन औरतों दस्वीर गुरु नानक गुरु गोबिंद सिंह सतगुरु राम सिंह गुरु हरि सिंह की जेड़ी तस्वीर है तो मेरी भी एर्ज है जे तुम मेरा कहना मनते हो तो मेरी तस्वीर उन्होंने हेठ लाया करो। और अपन तस्वीर जेड़िया बाल बच्चों दतगुरों ने बराबर नहीं लाइनिया चाहिए। किसी साधु संत की भी सतगुरों ने बराबर तस्वीर नहीं चाहिए। ये ध्यान देने की थोड़ी लोड़ है, थोड़ा कम है। मैं अर्ज करनी है फिर मेनू मथे टेक लेंगे हो ना फिर कह लेंगे हो तो जे फिर मेरा भी चेत राजी नहीं ना रहता जे मेरी एरी भी मेरी अर्ज ना मनी जाए। दूसरी अर्ज है हमें कि साध संगत विच इत सत शरीर हैं जिन्हों शरीर इस गल की बहुत खास है जिन्होंने घर बच्चे नहीं हैं वो सत हैं या अठ हैं या छे हैं या नौ हैं। साध संगत हम भावे आप किसी काम के ना हो पर नाम भरे हुआ भगत गोबिंद का ये तोड़ा बिरद है ना। ਤੁਸੀਂ ਕਹਾਉਂਦੇ ਦੇ ਸਤਿਗੁਰੂ ਦੇ ਸਿੱਖ ਹੋ ਸਾਰੇ ਮਾਈ ਭਾਈ ਮਿਲ ਕੇ ਕਿਰਪਾ ਕਰਕੇ ਆਪਣੇ ਦਿਲੋਂ ਮਨੋਂ ਹੋ ਕੇ ਇਉਂ ਹੀ ਸਮਝ ਲਓ ਜਿਹਨਾਂ ਦੇ ਪੰਜ ਪੰਜ ਚਾਰ ਚਾਰ ਬੱਚੇ ਨੇ ਜਾਂ ਹੋਰ ਅੱਗੋਂ ਦੀ ਗੱਲ ਹੈ ਬਈ ਉਹ ਆਪਣੀ ਓਡੀ ਖਾਹਿਸ਼ ਨਾ ਕਰਨ ਉਹ ਇਹੋ ਹੀ ਕਹਿਣ ਵੀ ਇਹਨਾਂ ਨੂੰ ਸਾਡਾ ਹੀ ਜੇ ਹੋਰ ਜਿਹੜਾ ਬੱਚਾ ਸਾਡੇ ਘਰ ਬਣਦਾ ਹੈ ਉਹਨੂੰ ਉਹ ਭਾਵੇਂ ਮਿਲ ਜਾਏ ਤਾਂ ਕਿ ਉਹਨਾਂ ਸਿੱਖਾਂ ਦੇ ਚਿੱਤ ਵਿਹਾਰਕ ਦੁਨੀਆਂ 'ਚ ਦੁਖੀ ਨਾ ਰਹਿਣ। ਉਹ ਇੱਕ ਭੱਟ ਨੇ ਆ ਕੇ ਗੁਰੂ ਅਮਰਦੇਵ ਕੋਲ ਕਿਹਾ ਸੀ ਨਾਮ ਦੇ ਧਨ ਦੇ ਨਾ ਜਨ ਕੋ ਧਨ ਦੇ ਉਹ ਨ ਜਨ ਜਗ ਨਾ ਸੁਖਾਏ ਤੇ ਧਨ ਦੇ ਨਾਮ ਦੇ ਨਾ ਜਨ ਕੋ ਤੇ ਨਾਮ ਬਿਨਾਂ ਜਨ ਜਮ ਤੁਰ ਜਾ। ਸਤਿਗੁਰੂ ਦੇ ਲੜ ਲੱਗ ਕੇ ਤੇ ਇਹਨਾਂ ਦੀ ਜੇ ਖਾਹਿਸ਼ ਰਵੇ ਤੇ ਬਿਰਦ ਭੰਡੀ ਨਾ ਹੈ। ਇੱਕ ਆਦਮੀ ਦੀ ਗੱਲ ਨਹੀਂ ਕਰਕੇ ਆਸਾ ਦੀ ਵਾਰ ਜਦੋਂ ਤੁਸੀਂ ਸਾਰਿਆਂ ਪੈ ਸੁਣਿਆ ਇੱਕ ਇੱਕ ਵੇਰ ਭਜਨ ਕਰਕੇ ਬਹੁਤੀ ਵੇਰ ਦੀ ਲੋੜ ਨਹੀਂ ਹੈ ਤੇ ਦਿਲੋਂ ਅਰਦਾਸ ਕਰੋ ਕਿ ਸਤਿਗੁਰ ਇਹਨਾਂ ਦੇ ਖੈਰ ਪਾਵੇ ਝੋਲੀ ਇਹਨਾਂ ਦੇ ਘਰੀ ਬੱਚੇ ਹੋਣ ਤੇ ਸਾਧ ਸੰਗਤ ਵਿੱਚ ਇਹਨਾਂ ਨੂੰ ਵੀ ਖੁਸ਼ੀ ਹੋਵੇ ਤੇ ਸਾਧ ਸੰਗਤ ਵਾਲੇ ਇਹਨਾਂ ਦਾ ਮੁੱਖ ਜਿਹੜਾ ਇਹਨਾਂ ਦਾ ਚਿੱਤ ਟੁੱਟਿਆ ਹੋਇਆ ਕਿਉਂਕਿ ਸਤਿਗੁਰੂ ਦੇ ਘਰ ਵਿੱਚ ਦੁਖੀ ਕੋਈ ਨਹੀਂ ਚਾਹੀਦਾ। ਸਤਿਗੁਰੂ ਦਾ ਘਰ ਸਦਾ ਸੁੱਖ ਦੇਣ ਵਾਲਾ ਹੈ। ਮੈਂ ਇਹ ਅਰਜ ਕਰਨੀ ਸੀ ਤੇ ਹੁਣ ਪਤਾ ਨੀ ਕੱਲ ਨੂੰ ਜਾਣਾ ਤੇ ਪਰਸੋਂ ਹੈ ਪਰ ਪਤਾ ਨੀ ਕੱਲ ਨੂੰ ਕੋਈ ਵਕਤ ਹੁੰਦਾ ਹੈ ਜਾਂ ਨਹੀਂ ਹੁੰਦਾ। ਸਰੀਰ ਵੀ ਮੇਰਾ ਕੁਛ ਐਸਾ ਹੀ ਹੋਇਆ ਇਹ ਦੋ ਚੀਜ਼ਾਂ ਮੇਰੇ ਚਿੱਤ ਚ ਸੀ ਬਹੁਤ ਜ਼ਿਆਦਾ ਤੇ ਮੈਂ ਇਸ ਕਰਕੇ ਇਹ ਅਰਜ ਕੀਤੀ ਹੈ ਸਾਧ ਸੰਗਤ ਤੱਕ। ਹਾਂ ਵਰਨੀ ਦੀ ਮਰਿਆਦਾ ਵਰਨੀ ਪਾਠ ਦੀ ਗੱਲ ਇਹ ਸੀ ਕੱਲ ਕਰਨ ਵਾਲਿਆਂ ਦੀ ਤਾਂ ਅਸੀਂ ਬਲਿਆਰੇ ਜਾਈਏ ਜਿਹੜੇ ਇੰਨਾ ਕੁਛ ਕਰਦੇ ਹਨ ਪਰ ਵਰਨੀ ਦੀ ਮਰਿਆਦਾ ਦਾ ਕਾਇਦਾ ਜਿਹੜਾ ਉਹ ਵੀ ਵਰਨੀ ਪਾਠ ਦਾ ਹੋਣਾ ਚਾਹੀਦਾ। ਜੇ ਤੇ ਛੋਟੀਆਂ ਸੈਂਕੀਆਂ ਹੋਣ ਤੇ ਕੜਾਹ ਪ੍ਰਸ਼ਾਦ ਆਵੇ ਤੇ ਸਾਰੇ ਸਰੀਰਾਂ ਨੂੰ ਖੜੇ ਹੋਣਾ ਚਾਹੀਦਾ ਉੱਠ ਕੇ ਤੇ ਜਿਹੜੀ ਪ੍ਰਕਾਸ਼ ਜੇ ਕੀਤਾ ਹੋਵੇ ਤਾਂ ਉਸ ਬੀੜ ਦੇ ਜਿਹੜਾ ਤਾਪਿਆ ਬੈਠਾ ਹੋਵੇ ਉਹ ਬੈਠਾ ਰਹੇ ਬੇਸ਼ੱਕ। ਦੂਸਰੇ ਸਰੀਰਾਂ ਨੂੰ ਕੜਾਹ ਪ੍ਰਸ਼ਾਦ ਆਏ ਤਾਂ ਸਾਰਿਆਂ ਨੂੰ ਉੱਠਣਾ ਚਾਹੀਦਾ। ਅਰਦਾਸ ਹੋਣ ਵੇਲੇ ਸਾਰਿਆਂ ਨੂੰ ਉੱਠਣਾ ਚਾਹੀਦਾ। ਪਾਠ ਬਿਸ਼ੱਕ ਇਸੇ ਤਰ੍ਹਾਂ ਹੀ ਕਰਨ ਹੋਰ ਕੋਈ ਚੀਜ਼ ਇਹਦੇ ਚ ਨਹੀਂ। ਇਹ ਤੇ ਸਤਿਗੁਰਾਂ ਬਖਸ਼ਿਸ਼ ਕੀਤੀ ਹੈ ਤੁਹਾਨੂੰ ਦਾਨ ਦਿੱਤਾ ਹੈ। ਗੀਤ ਰਾਂਝਾ ਲੋਕ ਗਾਉਂਦੇ ਹਨ ਗੰਦੇ ਗੀਤ ਗਾਉਂਦੇ ਹਨ ਨਾ ਕੁਛ ਲੈਣ ਨੂੰ ਨਾ ਦੇਣ ਨੂੰ ਉਮਰ ਦਾ ਸੁਭਾਅ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਨਕ ਰਸੀ ਨਹੀਂ ਖਾਇਆ, ਜਬ ਲਗ ਬਿਕਲ ਭਈ ਨਹੀਂ ਪਾਣੀ, ਭਜਦੇ ਰੇ ਮਨ ਸਾਰੰਗ ਪਾਣੀ, ਸਭਨਾ ਭਜਸ ਭਜਸ ਕਬ ਭਾਈ ਆਵਾ ਅੰਤ ਨੂੰ ਭਜਿਆ ਜਾਈ। ਇਹ ਗੱਲਾਂ ਨੂੰ ਮੁੱਖ ਰੱਖ ਕੇ ਇਉਂ ਨਹੀਂ, ਗੁਰੂ ਦਾ ਹੁਕਮ ਐਸਾ ਹੈ, ਸਿੱਖ ਦਾ ਕੰਮ ਵੀ ਐਸਾ ਹੈ, ਸਰਦਾ ਆਪਣੇ ਗੁਰੂ ਉੱਤੇ ਪਿਆਰ ਸਾਰਿਆਂ ਦਾ। ਜਿਸ ਤਰ੍ਹਾਂ ਇਸਤਰੀ ਜਿਹੜੀ ਪਤੀ ਵਰਤਾ ਹੈ, ਪਤੀ ਆਪਣੇ ਪਤੀ ਨੂੰ ਹੀ ਜਾਣਦੀ ਹੈ, ਕਿਸੇ ਨੂੰ ਭਰਾ, ਕਿਸੇ ਨੂੰ ਦਿਓਰ, ਕਿਸੇ ਨੂੰ ਗੁੱਡੀਆ, ਕਿਸੇ ਨੂੰ ਜਿੱਟੀਆ, ਪਿਆਰ ਸਭ ਨਾਲ ਕਰਨਾ। ਲੇਕਿਨ ਜਿਹੜਾ ਅਸਲੀ ਥਾਂ ਹੈ, ਅਸਲ ਬਸਲ ਧਨ ਧਾਮ ਖਾਓ ਮੈਂ ਨਾ ਦੇਖਿਓ, ਜੈਸੋ ਗੁਰ ਸਿੱਖ ਸਾਧ ਸੰਗਤ ਕੋ ਨਾਤਾ। ਸਾਧ ਸੰਗਤ ਦੀ ਪ੍ਰੀਤ, ਸਾਧ ਸੰਗਤ ਵਿੱਚ ਆਉਣਾ, ਸਾਧ ਸੰਗਤ ਵਿੱਚ ਬੈਠਣਾ, ਉਹਨੂੰ ਕਰਕੇ ਹੋਰ ਜੋ ਮਰਜ਼ੀ ਹੈ ਕਰੋ। ਪਰ ਜੇ ਤੁਸੀਂ ਇਹ ਸਮਝ ਛੱਡੋ ਉੱਥੇ ਦੀਵਾਨ ਚ ਨਾ ਗਏ ਤਾਂ ਕੋਈ ਡਰ ਨਹੀਂ, ਤੜਕੇ ਨਾ ਨਾਤੇ ਦਾ ਕੋਈ ਡਰ ਨਹੀਂ, ਬਾਹਰ ਚ ਨਾ ਗਏ ਤਾਂ ਕੋਈ ਡਰ ਨਹੀਂ, ਵਰਨੀ ਚ ਨਾ ਗਏ ਤਾਂ ਕੋਈ ਡਰ ਨਹੀਂ। ਪਰ ਦੋਸਤਾਂ ਮਿੱਤਰਾਂ ਨਾਲ ਨਾ ਟੁੱਟੇ। ਸਾਹਿਬਾਂ ਨੇ ਗੱਲ ਦੱਸ ਦਿੱਤੀ ਹੈ, ਨਾਨਕ ਕੱਚੜੇ ਅਸੀਂ ਉਤੋਲ, ਢੂੰਡ ਸੱਜਣ ਸੰਤ ਪੱਕਿਆ, ਕੋਈ ਜੀਵਨ ਦੇ ਵਿੱਚ ਮੈਂ ਨਾ ਜਾਈ ਛੋੜ। ਦੁਨੀਆਂ ਦੇ ਲੋਕ, ਦੁਨੀਆਂ ਦੀ ਖੇਡ ਇੱਥੇ ਜਿਉਂਦਿਆਂ ਵਿਛੜ ਜਾਂਦੀ ਹੈ। ਮਹਾਂਪੁਰਖ ਸੰਤ ਮਹਾਤਮਾ ਲਿਖਿਆ ਕਿ ਜੇ ਕੋਈ ਜੀਉ ਕਹਿ ਉਹਨਾਂ ਕੋਲ ਜਮਕੀ ਤਲਬ ਨਾ ਹੋਈ। ਛੱਜੂ ਜੀ ਮਹਾਤਮਾ ਲਾਹੌਰ ਵਿੱਚ ਰਹਿੰਦੇ ਸੀ, ਟੋਕਰੀ ਢੋਂਦੇ ਸਨ। ਇੱਕ ਦਰੋਗਾ ਸੀ ਜਾਂ ਠੇਕੇਦਾਰ ਦਾ ਮੁਨਸ਼ੀ ਸੀ, ਜਦੋਂ ਵੰਡਦਾ ਹੁੰਦਾ ਸੀ ਨਾ ਲੋਕਾਂ ਨੂੰ ਕੌਡੀਆਂ ਪੈਸੇ ਉਸ ਵੇਲੇ ਦੀ ਮਜ਼ਦੂਰੀ ਚ, ਤੇ ਉਹ ਖਾ ਜਾਂਦਾ ਸੀ ਗਰੀਬਾਂ ਦੇ ਵਿੱਚੋਂ। ਗਰੀਬਾਂ ਦਾ ਖਾਣਾ ਬਹੁਤਾ ਹੀ ਪਾਪ ਹੈ, ਪਾਪ ਤਾਂ ਕਿਸੇ ਦਾ ਵੀ ਖਾਣਾ ਮਹਾਰਾਜ ਨੇ ਕਿਹਾ ਕਿ ਪਰਾਇਆ ਨਾਨਕਾ ਸੂਰਸ ਗਾਏ। ਪਰ ਇਹ ਗੱਲ ਸੀ, ਛੱਜੂ ਜੀ ਚੁੱਪ ਕਰਕੇ ਖੜੇ ਰਹਿੰਦੇ, ਲੋਕ ਜਦੋਂ ਲੈ ਆਉਂਦੇ ਤਾਂ ਉਹ ਮਗਰੋਂ ਕਹਿੰਦਾ ਆਓ ਜੀ ਤੁਸੀਂ ਵੀ ਲਓ। ਇਸ ਗੱਲ ਦੇ ਨਾਲ ਜਦੋਂ ਦਰਗਾਹ ਚ ਉਹਦਾ ਲੇਖਾ ਲੱਗਾ, ਹੁਣ ਤਾਂ ਸਾਰਾ ਹੀ ਲੇਖਾ ਕਾਲਾ ਸੀ। ਇੰਨੀ ਗੱਲ ਕਰਨ ਨਾਲ ਛੱਜੂ ਜੀ ਉੱਥੇ ਜਾ ਖਲੋਤੇ, ਉਹਨਾਂ ਆਖਿਆ ਕੀ ਗੱਲ ਹੈ ਮਹਾਰਾਜ, ਕਿ ਸਾਨੂੰ ਇਹ ਜੀ ਕਹਿ ਕੇ ਬੁਲਾਉਂਦਾ ਹੁੰਦਾ ਸੀ, ਸਾਰਾ ਲੇਖਾ ਪਾ ਗਿਆ, ਤੁਸੀਂ ਬਾਹਰ ਜਾ ਕੇ ਕੁਛ ਕਰੋ, ਕਿ ਜੇ ਕੋਈ ਜੀਉ ਕਹੇ ਉਹਨਾਂ ਕੋਲ ਜਮਕੀ ਤਲਬ ਨਾ ਹੋਈ, ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਦਾ ਦਰਸ਼ਨ ਕਰਿਆ ਕਰੋ, ਸਾਧ ਸੰਗਤ ਨੂੰ ਕਰਿਆ ਕਰੋ। ਤੁਹਾਨੂੰ ਕਿਸੇ ਦੁਨੀਆਂ ਦੇ ਆਦਮੀ ਨੇ, ਕਿਸੇ ਦੁਨੀਆਂ ਦੇ ਮਨਿਸਟਰ ਨੇ, ਕਿਸੇ ਦੁਨੀਆਂ ਦੇ ਬਾਦਸ਼ਾਹ ਨੇ ਕੱਖ ਨਹੀਂ ਦੇਣਾ, ਆਪਣੇ ਕੋਲੋਂ ਖਰਚ ਜੋ ਮਰਜ਼ੀ ਹੈ ਕਰਿਆ। ਪਰ ਇਹ ਥਾਂ ਉਹ ਹੈ, ਸਤਿਗੁਰ ਪੁਰਖ ਮਿਲਾਏ ਔਗਣ ਵਿਕਣਾ ਗੁਣ ਰਵਾ ਬਲੇ ਹਮ ਜੀਓ, ਜਿਹੜੇ ਔਗਣਾ ਵੱਡੇ ਗੁਣ ਦਿੰਦੇ ਹਨ। ਸਾਧ ਸੰਗਤ ਤੋਂ ਨਾ ਭੁੱਲਿਆ ਕਰੋ। ਮੈਂ ਹੁਣ ਇੰਨੀ ਅੱਜ ਕਰਕੇ ਸਮਾਪਤ ਕਰਦਾ, ਕਿਰਪਾ ਰੱਖਣੀ।
ਖਟਿਆਈ ਨੀ ਪੈਦਾ ਕਰਨੀ ਚਾਹੀਦੀ, ਭੱਜਣਾ ਨਹੀਂ ਚਾਹੀਦਾ,
ਮੰਨਣ ਵਾਲਿਆਂ ਨੂੰ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਗੁਰੂ ਨੂੰ ਵੀ ਕੋਈ ਮੰਨੇ ਤਾਂ ਕਿਸੇ ਵੀ ਸਰਦਾ ਚ ਵੀ ਸਾਡਾ ਫਰਕ ਨਹੀਂ ਕਿ ਅਸੀਂ ਉਹਦੀ ਚ ਕੋਈ ਰੌਲਾ ਪਾਈਏ ਤਾਂ ਸਾਨੂੰ ਥੋੜੀਆਂ ਥੋੜੀਆਂ ਗੱਲਾਂ ਤੋਂ ਅੱਗੇ ਸਿੱਖ ਆਟੇ ਚ ਲੋੜ ਨਹੀਂ ਹੈ। ਹੁਣ ਅੰਗਰੇਜ਼ ਜਾਂਦਾ ਜਾਂਦਾ ਸਿੱਖਾਂ ਦੇ ਹਿੰਦੂਆਂ ਨੂੰ ਆਪਸ ਵਿੱਚ ਪਾੜ ਕੇ ਤੁਰ ਗਿਆ ਹਿੰਦੁਸਤਾਨ ਪੰਜਾਬ ਚੋਂ, ਉੱਥੇ ਹੁਣ ਬੋਲੀਆਂ ਦੇ ਰੌਲੇ ਪਈ, ਉਰਦੂ ਲਿਖੀ ਜਾਂਦੇ ਨੇ ਪਰ ਗੁਰਮੁਖੀ ਚੁਭਦੀ ਹੈ, ਸਿੱਖ ਵੀ ਉਰਦੂ ਲਿਖੀ ਜਾਂਦੇ ਨੇ ਉਹਨਾਂ ਨੂੰ ਦੇਵਨਾਗਰੀ ਚੁਭਦੀ ਹੈ। ਇਹਦੀ ਗੱਲ ਨਹੀਂ ਚੱਲ ਸਕਦੇ। ਮੈਂ ਸਾਰਿਆਂ ਦੇ ਅਰਜ ਕਰਾਂਗਾ ਤੁਸੀਂ ਪ੍ਰਦੇਸ਼ ਚ ਬੈਠੇ ਹੋ ਹਿੰਦੂ ਸਿੱਖ ਅਕਾਲੀ ਕੂਕੇ, ਜਦੋਂ ਬੈਠਿਆ ਕਰੋ ਰਲ ਕੇ ਬਹਿ ਜਾਇਆ ਕਰੋ, ਇੰਨੀਆਂ ਗੱਲਾਂ ਤੋਂ ਨਾ ਭੱਜਿਆ ਕਰੋ ਵੀ ਜੇ ਨਾ ਸੁਣ ਲਿਆ ਜੇ ਵਿਦਿਆ ਪੜ੍ਹ ਲਈ ਤਾਂ ਸੀ ਸਾਡਾ ਕੁਝ ਨਹੀਂ ਰਹਿਣਾ ਹੋਣਾ, ਇੱਥੇ ਤੁਹਾਨੂੰ ਮਜਬੂਰਨ ਸਿਆਣੀ ਪੜ੍ਹਨੀ ਪੈਂਦੀ ਹੈ। ਅੰਗਰੇਜ਼ੀ ਤੁਸੀਂ ਪੜ੍ਹਦੇ ਹੋ, ਜਿਹਨੂੰ ਮਲੇਸ਼ ਭਾਸ਼ਾ ਕਹਿੰਦੇ ਹੋ, ਉਸ ਅੰਗਰੇਜ਼ ਨੂੰ ਜਿਹਨੇ ਸਾਰਿਆਂ ਦਾ ਨਾਸ ਕੀਤਾ ਸਾਡਾ, ਸਾਡੇ ਮੁਲਕ ਦਾ ਕੁਝ ਨਹੀਂ ਛੱਡਿਆ, ਤੇ ਇੱਥੇ ਦੇਵਨਾਗਰੀ ਦੇ ਗੁਰਮੁਖੀ ਦੀ ਮਿਹਰਬਾਨੀ ਕਰਕੇ ਰੌਲਾ ਨਾ ਪਾਉਣਾ। ਇਹ ਮੇਰੀ ਅੱਜ ਸੁਣ ਤਕਲੀਫ ਮਿਲੇ ਹੁੰਦੀ ਹੈ ਇਸ ਵੇਲੇ ਜੀ, ਕਮਰੇ ਅਸੀਂ ਬੁੱਢੇ ਹੋਏ ਆ, ਸਾਡੀ ਮੱਤ ਨੀ ਟਿਕਾਣੇ ਤੇ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਔਰ ਮੈਂ ਅੱਜ ਤੋਂ ਬਾਅਦ ਮੇਰਾ ਆਪਣਾ ਖਿਆਲ ਹੈ ਕਿ ਸ਼ਾਇਦ ਮੈਂ ਇਹਨਾਂ ਨੂੰ ਨਾ ਆਖਾਂ, ਇਹ ਵੀ ਮੈਨੂੰ ਪਤਾ ਵੀ ਸਾਡਾ ਮੈਂ ਮੁੜ ਕੇ ਵੀ ਆਉਣਾ ਕਿ ਨਹੀਂ। ਅੱਜ ਮੈਨੂੰ ਇਸ ਗੱਲ ਦਾ ਵੀ ਹੁਣ ਪਤਾ ਨਹੀਂ, ਕਿਉਂਕਿ ਕੁਦਰਤੀ ਤੌਰ ਤੇ ਵੀ ਸ਼ਰਮ ਕੀ ਹੈ ਜਿਹੜਾ ਮੈਂ ਵੀ ਮੁੜ ਮੁੜ ਕੇ ਕਹਿਣਾ, ਰੋਜ਼ ਦੇਖਦੇ ਹਾਂ ਸਭ ਕੁਛ ਹੁੰਦਾ ਤੇ ਖਿੱਚ ਸੀ ਜਿਹੜੀ ਉਹ ਹੁਣ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ, ਨਾ ਤੁਹਾਨੂੰ ਮੇਰੇ ਸੱਦਣ ਦੀ ਸੋਚਿਆ ਨਾ ਮੈਨੂੰ ਆਉਣ ਦੀ ਰਹੀ ਹੋਈ ਹੈ। ਇਹ ਭਾਵੇਂ ਤੁਸੀਂ ਕੁਝ ਆਖੋ ਚਾਹੇ ਨਾ ਆਖੋ, ਮੈਂ ਤੁਹਾਡੇ ਮੂੰਹ ਤੇ ਕਹਿੰਦਾ ਇਹ ਕਦੀ ਬੀਜਣ ਵਾਸਤੇ ਨਹੀਂ ਆ ਜਾਂਦਾ ਨਾ ਕਿਸੇ ਗੱਲ ਦਾ, ਲੇਕਿਨ ਉਹ ਤਬੀਅਤਾਂ ਜੋ ਚੀਜ਼ ਆ ਗਈ ਹੈ ਤੇ ਹੁਣ ਅੱਜ ਕਰਕੇ ਨਾ ਅੱਗੋਂ ਇਹਨਾਂ ਦੀ ਮਰਜ਼ੀ ਹੈ ਕਿ ਮੰਨਣਗੇ ਕਿ ਨਾ ਮੰਨਣਗੇ। ਦੇਖੋ ਜਿਹੜੇ ਜਿਉਂਦੇ ਰਹਿਣਗੇ ਮਿਲਣਗੇ, ਮੁੜ ਕੇ ਫਿਰ ਪਤਾ ਲੱਗੂ ਕੀ ਹੁੰਦਾ। Oh, my God.